ਇਹਦੀ ਜਿਹੜੀ ਬੰਦੇ ਦੀ ਕਰਤੂਤ ਦੱਸਦੇ ਨੇ ਕੈਸੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਹਿੰਦੇ ਇਹਦੀ ਜਿਹੜੀ ਜਾਤੀ ਤਾਂ ਹੈ ਮਨੁੱਖ ਵਾਲੀ, ਮਾਨਸ ਜਾਤ, ਪਰ ਕਰਤੂਤ ਜਿਹੜੀ ਹੈ ਨਾ, ਕਰਤੱਵਤਾ ਉਹ ਪਸ਼ੂਆਂ ਵਾਲੀ ਕਰਦਾ, ਪਸ਼ੂਆਂ ਵਾਲੀ ਕਿਰਿਆ ਕਰੀ ਜਾਂਦਾ ਇਨਸਾਨ ਦਾ ਜਨਮ ਲੈ ਕੇ, ਅਤੇ ਰਾਤ ਦਿਨ ਲੋਕ ਪਚਾਰਾ ਹੁੰਦਾ, ਲੋਕ ਦਿਖਾਵੇ ਦੇ ਕੰਮ ਕਰਦਾ ਰਹਿੰਦਾ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ ਨਾ ਹੀ ਕਛ ਕਰੇ ਛਪਾਇਆ। ਬਾਹਰੋਂ ਤਾਂ ਸਾਧੂਆਂ ਵਾਲਾ ਭੇਖ ਬਣਾਇਆ ਹੋਇਆ, ਪਰ ਹਿਰਦੇ ਅੰਦਰ ਮਾਇਆ ਦੀ ਮੈਲ ਚੜੀ ਹੋਈ ਹੈ। ਕਹਿੰਦੇ ਭਾਵੇਂ ਛਪਾਇਆ ਹੁੰਦਾ, ਲੁਕਾਉਣ ਦੇ ਯਤਨ ਕਰਦਾ ਵੀ ਹੈ, ਵੀ ਲੁਕਾਉਣ ਦੇ ਯਤਨ ਕਰੇ ਵੀ, ਪਰ ਅੰਦਰ ਦੀ ਮੈਲ ਲੁਕ ਨਹੀਂ ਸਕਦੀ, ਅੰਦਰ ਦੀ ਮੈਲ ਪ੍ਰਗਟ ਹੋ ਜਾਂਦੀ ਦੁਨੀਆਂ 'ਚ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਵਾਨ। ਬਾਹਰੋਂ ਤਾਂ ਗਿਆਨ ਦੀਆਂ ਗੱਲਾਂ ਕਰਦਾ, ਧਿਆਨ ਲਾਉਂਦਾ, ਤੀਰਥਾਂ 'ਤੇ ਇਸ਼ਨਾਨ ਕਰਦਾ, ਪਰ ਹਿਰਦੇ ਅੰਦਰ ਲੋਭ ਰੂਪੀ ਜਿਹੜਾ ਕੂਕਰ ਵੜਿਆ ਬੈਠਾ, ਦਿਲ ਲੋਭ ਨਾਲ ਭਰਿਆ ਪਿਆ ਹੈ, ਬਾਹਰੋਂ ਦਿਖਾਵਾ ਮਾਤਰ ਕਰਦਾ ਕਿ ਬਾਹਰ ਮੈਂ ਤਾਂ ਗਿਆਨੀ ਧਿਆਨੀ ਇਸ਼ਨਾਨੀ ਹੈ, ਪਰ ਅੰਦਰ ਲੋਭ ਵੜਿਆ ਮਾਇਆ ਦਾ। ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੈ ਅਥਾਹ। ਹਿਰਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਭਰੀ ਪਈ ਹੈ, ਅਤੇ ਬਾਹਰੋਂ ਸਰੀਰ ਉੱਤੇ ਸਵਾਹ ਮਲੀ ਹੋਈ ਜੋਗੀ ਨੇ, ਪਿੰਡੇ 'ਤੇ ਅਸੀਂ ਤਾਂ ਸਵਾਹ ਮਲਦੇ ਹਾਂ, ਅਸੀਂ ਜੋਗੀ ਹੁੰਦੇ ਹਾਂ, ਕਹਿੰਦੇ ਅੰਦਰ ਦੇਖੋ ਤਾਂ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਸੋ ਜਿਹਦੇ ਗਲ ਵਿੱਚ ਪੱਥਰ ਹੈ, ਪੱਥਰ ਪਾ ਕੇ ਗਲ 'ਚ ਬੰਨ੍ਹੀਏ, ਅਤੇ ਉਹਨੂੰ ਕਹੀਏ ਡੂੰਘੇ ਸਮੁੰਦਰ ਵਿੱਚ ਤਰ ਕੇ ਦਿਖਾਓ, ਤਰ ਸਕਦਾ? ਡੂੰਘੇ ਸਮੁੰਦਰ ਤੋਂ ਕਿਵੇਂ ਤਰੇਗਾ? ਇਸੇ ਤਰ੍ਹਾਂ ਜਿਹਦੇ ਗਲ ਵਿੱਚ ਮਨ ਵਿੱਚ ਪਾਪਾਂ ਰੂਪੀ ਪੱਥਰ ਨੇ, ਉਹ ਕਿਵੇਂ ਤਰ ਸਕਦਾ? ਸੋ ਲੋਕ ਦਿਖਲਾਵਾ ਮਾਇਆ ਲੋਭ ਅਤੇ ਤ੍ਰਿਸ਼ਨਾ ਰੂਪੀ ਪੱਥਰ ਨੇ ਸੰਸਾਰ ਸਮੁੰਦਰ 'ਚੋਂ ਕਿਵੇਂ ਤਰ ਸਕਦਾ? ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇਜਨ ਸਹਿਜ ਸਮਾਤ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਆਪ ਪਰਮੇਸ਼ੁਰ ਵੱਸਦਾ ਨਾ, ਉਹ ਮਨੁੱਖ ਸਹਿਜ ਪਦ ਵਿੱਚ ਸਮਾ ਜਾਂਦਾ। ਇਹ ਇੱਕ ਬੜੀ ਡੂੰਘੀ ਮਾਇਆ ਦੀ ਖੇਡਾਂ ਚਾਲ ਮਨੁੱਖ ਨੂੰ ਸਮਝਾਉਣਾ ਪੈਂਦਾ। ਮਾਇਆ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਸਾਡੇ ਮਨਾਂ ਉੱਤੇ, ਸਰੀਰ ਉੱਤੇ। ਸੋਨੇ ਅੰਧਾ ਕੈਸੇ ਮਾਰਗ ਪਾਵੈ, ਕਾਰ ਗਹਿ ਲੇਹੋ ਓੜ ਨਿਭਾਵੈ। ਕਹਿੰਦੇ ਕਿਸੇ ਨੂੰ ਆਵਾਜ਼ ਦੇ ਕੇ ਕਿਹਾ ਤੂੰ ਫਲਾਣੇ ਪਾਸ ਚਲਿਆ ਜਾ, ਉੱਧਰ ਚਲਿਆ ਜਾ, ਇੱਧਰ ਚਲਿਆ ਜਾ, ਭਲਾ ਇੰਨੀ ਗੱਲ ਸੁਣ ਕੇ ਅੰਨਾ ਬੰਦਾ ਕਿਵੇਂ ਰਸਤਾ ਪ੍ਰਾਪਤ ਕਰ ਸਕਦਾ? ਕਿਉਂਕਿ ਅੰਨਾ, ਹਾਂ ਜੇ ਕੋਈ ਉਹਦਾ ਹੱਥ ਫੜ ਲਏ ਤਾਂ ਜਿੱਥੇ ਉਹਨੇ ਜਾਣਾ ਉਹਨੂੰ ਅੰਤ ਤੱਕ ਉੱਥੇ ਮੰਜ਼ਿਲ 'ਤੇ ਪਹੁੰਚਾ ਦਿੰਦਾ, ਜੇ ਸੰਜਾਖਾ ਬੰਦਾ ਉਹਦਾ ਹੱਥ ਫੜ ਲਏ। ਇਸੇ ਤਰ੍ਹਾਂ ਸ਼ੁੱਧ ਮਨ ਬੁੱਧੀ ਰੂਪੀ ਅੱਖਾਂ ਤੋਂ ਬਿਨਾਂ ਜੋ ਅੰਨਾ ਪੁਰਸ਼ ਹੈ, ਉਹ ਧਾਰਮਿਕ ਗ੍ਰੰਥਾਂ ਦੇ ਨਿਰਾ ਸੁਣਨ ਨਾਲ ਗਿਆਨ ਵਿਰਾਗ ਰੂਪ ਰਸਤੇ ਨੂੰ ਨਹੀਂ ਪਾ ਸਕਦਾ। ਹੁਣ ਜੇ ਗੁਰੂ ਸਾਹਿਬ ਉਹਦੇ ਮਨ ਰੂਪੀ ਹੱਥ ਨੂੰ ਫੜ ਲੈਣ ਤਾਂ ਅਖੀਰ ਤੱਕ ਪਰਮੇਸ਼ਰ ਤੱਕ ਉਹਨੂੰ ਪਹੁੰਚਾ ਦਿੰਦੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਹੱਥ ਫੜ ਲੈਣ ਜੀ, ਨਹੀਂ ਤਾਂ ਬੰਦੇ ਦੇ ਕੋਲ ਸਾਰਾ ਕੁਛ ਖੜਾ, ਧਰਨ ਧੰਨਾ ਕਹਿੰਦਾ, ਧੰਨਾ ਭਗਤ ਕਹਿਣ ਲੱਗਿਆ, ਲੋਚਨਾ ਮੇਰੇ ਤਾਂ ਰੱਬ ਕੋਲੇ ਖੜਾ, ਦੇਖ ਲਾ ਖੜਾ, ਆਹ ਦੇ ਮੇਰੇ ਕੰਮ ਕਰਦਾ। ਤਰਲੋਚਨ ਬ੍ਰਾਹਮਣ ਕਹਿਣ ਲੱਗਿਆ, ਧੰਨਿਆ ਮੈਨੂੰ ਤਾਂ ਦੀਂਦਾ ਨਹੀਂ ਕਿੱਥੇ ਆ? ਕਹਿੰਦੇ ਆਹ ਦੇ ਮੇਰੇ ਕੋਲ ਖੜਾ, ਕਹਿੰਦੇ ਮੈਨੂੰ ਦੀਂਦਾ ਨਹੀਂ। ਪਰਮਾਤਮਾ ਹੱਸੀ ਜਾਂਦੇ, ਧੰਨਾ ਕਹਿੰਦਾ ਮਹਾਰਾਜ ਤੁਸੀਂ ਇਹਨੂੰ ਦੀਂਦੇ ਨਹੀਂ? ਕਹਿੰਦੇ ਇਹ ਚਲਾਕ ਜਿਹਾ ਬੰਦਾ, ਇਹ ਬਹੁਤ ਸ਼ੈਤਾਨ ਆਦਮੀ ਹੈ, ਇਹਨੂੰ ਮੈਂ ਕਿੱਥੇ ਦੇਖਣਾ? ਕਹਿੰਦੇ ਮੈਂ ਤਾਂ ਤੇਰੇ ਵਰਗੇ ਭੋਲੇ ਭਾਲੇ ਦਾ ਸੰਗੀ ਹਾਂ। ਸੋ ਇਸ ਕਰਕੇ ਮਹਾਰਾਜ ਕੋਲ ਖੜੇ ਹੋਣ ਤਾਂ ਵੀ ਦਿਖਦੇ ਨਹੀਂ ਹੈ, ਆਪਾਂ ਨੂੰ ਨਹੀਂ ਦਿਖਣਾ ਉਹਨਾਂ ਨੇ, ਕਿਉਂਕਿ ਆਪਾਂ ਬਹੁਤ ਜ਼ਿਆਦਾ ਆਪਣੇ ਆਪ 'ਚ ਚਲਾਕ, ਚੰਚਲ, ਸਤਰਾਈਆਂ ਵਾਲੇ, ਸਿਆਣਪਾਂ ਵਾਲੇ ਕਿ ਨਹੀਂ ਔਗਣ ਨੇ। ਪਹਿਲਾਂ ਉਹਨਾਂ ਦੂਰ ਕਰਨਾ ਪੈਣਾ, ਸੁਭਾਅ ਇਹੋ ਜਿਹਾ ਬਣਾਉਣਾ ਪੈਣਾ, ਫਿਰ ਉਹਦੀ ਪ੍ਰਾਪਤੀ ਹੁੰਦੀ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀ ਹੈ ਤਾਂ ਉਹ ਸਮਝੈ ਭੋਰਾ। ਜੇ ਕੋਈ ਕੰਨਾਂ ਤੋਂ ਬੋਲਾ ਡੋਰਾ ਬੰਦਾ, ਕਹਿੰਦੇ ਕੰਨਾਂ ਤੋਂ ਬੋਲਾ, ਉਹਨੂੰ ਬੁਝਾਰਤ ਪਾਈਏ ਕੋਈ, ਬਈ ਮੇਰੀ ਗੱਲ ਸਮਝ, ਮੇਰੀ ਬੁੱਝ, ਉਹ ਸਮਝ ਸਕਦਾ ਕਿਤੇ? ਕਿਉਂਕਿ ਜੇ ਉਹਨੂੰ ਕਹੀਏ ਰਾਤ ਹੈ, ਉਹ ਕਹਿੰਦਾ ਦਿਨ ਹੈ, ਜੇ ਦਿਨ ਕਹੀਏ ਤਾਂ ਰਾਤ ਸਮਝਦਾ। ਇਸੇ ਤਰ੍ਹਾਂ ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਬਗੈਰ ਜੋ ਬੋਲਾ ਬੰਦਾ ਹੈ, ਜਿਹਦਾ ਨਿਸ਼ਚਾ ਹੀ ਨਹੀਂ ਪਰਮਾਤਮਾ 'ਤੇ, ਜਿਹਦੇ ਮਨ ਅੰਦਰ ਉਹਦੀ ਵਿਚਾਰ ਹੀ ਨਹੀਂ, ਇਹੋ ਜਿਹੇ ਬੰਦੇ ਨੂੰ ਜੇ ਕਹੀਏ, ਉਹ ਪਰਮੇਸ਼ਰ ਦੀ ਪ੍ਰਾਪਤੀ ਨੂੰ ਦੀ ਸਿੱਖਿਆ ਨੂੰ ਕਿਵੇਂ ਸਮਝ ਸਕਦਾ? ਜੇ ਉਹਨੂੰ ਸੰਸਾਰ ਕਹੀਏ ਕਿ ਝੂਠਾ, ਕਿ ਰਾਤ ਵਾਂਗੂ ਝੂਠਾ, ਤਾਂ ਉਹ ਸੰਸਾਰ ਨੂੰ ਦਿਨ ਵਾਂਗੂ ਚਿੱਟਾ ਸਮਝਦਾ, ਸੰਸਾਰ ਸੱਚਾ। ਜੇ ਕਹੀਏ ਆਤਮਾ ਨੂੰ ਦਿਨ ਵਾਂਗ ਪ੍ਰਕਾਸ਼ ਰੂਪ ਕਹੀਏ, ਤਾਂ ਆਤਮਾ ਨੂੰ ਰਾਤ ਵਾਂਗੂ ਝੂਠਾ ਸਮਝਦਾ। ਕੋਈ ਆਤਮਾ ਨਹੀਂ ਹੁੰਦੀ, ਕੋਈ ਪਰਮਾਤਮਾ ਨਹੀਂ ਹੈ, ਉਹਦੀਆਂ ਗੱਲਾਂ ਹੀ ਵੱਖਰੀਆਂ ਹੁੰਦੀਆਂ ਨੇ। ਕਹਾਂ ਬੇਸਨ ਪਦ ਗਾਵੈ ਗੁੰਗ, ਯਤਨ ਕਰੈ ਤਉ ਪੀ ਸੁਰ ਭੰਗ। ਹੁਣ ਗੂੰਗਾ ਬੰਦਾ ਉਹਨੂੰ ਕਹੀਏ ਕਿ ਵੀ ਤੂੰ ਕੀਰਤਨ ਕਰ, ਜਾਂ ਕੋਈ ਹੋਰ ਬਿਸ਼ਨ ਪਦੇ ਹੁੰਦੇ ਨੇ ਗਾਉਣ ਵਾਲੇ, ਉਹ ਗਾ ਲੈ। ਉਹ ਕਿੱਥੋਂ ਗਾ ਸਕਦਾ? ਜੇ ਉਹ ਗਾਉਣ ਦਾ ਯਤਨ ਵੀ ਕਰੇ ਤਾਂ ਪੂਰੀ ਆਵਾਜ਼ ਦੇ ਨਾ ਨਿਕਲਣ ਕਰਕੇ ਉਹਦੀ ਸੁਰ ਭੰਗ ਹੁੰਦੀ, ਟੁੱਟ ਜਾਂਦੀ ਹੈ, ਉਹ ਤਾਊ ਕਰ ਸਕਦਾ, ਉਹ ਨਹੀਂ ਗਾ ਸਕਦਾ। ਇਸੇ ਤਰ੍ਹਾਂ ਪ੍ਰੀਤੀ ਰੂਪ ਜੀਵ ਤੋਂ ਰਹਿਤ ਜੋ ਗੂੰਗਾ ਬੰਦਾ ਹੈ, ਜਿਹਦਾ ਪਿਆਰ ਹੀ ਨਹੀਂ ਰੱਬ ਦੇ ਨਾਲ, ਪ੍ਰੀਤੀ ਰੂਪ ਜੀਵ ਹੁੰਦੇ ਅੰਦਰ ਪਿਆਰ ਨਾਲ ਜਿਹੜਾ ਗਾਉਣਾ ਉਹਦੇ ਨਾਮ ਨੂੰ, ਸੋ ਇਸ ਕਰਕੇ ਉਹ ਝਟਪਟ ਉਹਦੇ ਜਸ ਨੂੰ ਗਾ ਸਕਦਾ ਜਿਹਦੇ ਅੰਦਰ ਹੋਵੇ। ਅਤੇ ਜਿਹਦੇ ਅੰਦਰ ਪ੍ਰੀਤੀ ਦੀ ਜੇਬਾ ਹੀ ਨਹੀਂ, ਉਹ ਬਿਸ਼ਨ ਪਦੇ ਕਿਵੇਂ ਗਾ ਸਕਦਾ? ਜੇ ਉਹ ਗਾਉਣ ਦਾ ਯਤਨ ਕਰੇ ਤਾਂ ਵੀ ਉਹਦੀ ਜਿਹੜੀ ਸੁਰ ਬਿਰਤੀ ਆ ਟੁੱਟ ਜਾਂਦੀ ਹੈ, ਕਿਉਂਕਿ ਪ੍ਰੀਤ ਪੂਰੀ ਨਹੀਂ ਹੈ। ਤਾਂ ਜੋ ਕੀਰਤਨ ਕਰਨ ਵਾਲੇ ਦੀ ਧਿਆਨ ਜੇ ਹੁਣ ਮਾਇਆ ਵਿੱਚ ਹੀ ਰਹੀ ਗਿਆ, ਫਿਰ ਉਹਦਾ ਕੀਰਤਨ 'ਚ ਧਿਆਨ ਨਹੀਂ ਹੈ, ਉਹ ਤਾਂ ਗਿਣੀ ਜਾਂਦਾ ਬੈਠਾ ਕਿੰਨੇ ਆ ਗਏ। ਉਹ ਸੁਰ ਨਾਲ ਕੀਰਤਨ ਥੋੜ੍ਹੀ ਕਰਦਾ, ਪ੍ਰੀਤੀ ਨਾਲ ਥੋੜ੍ਹੀ ਕਰਦਾ, ਭਿੱਜ ਕੇ ਨਹੀਂ ਕਰਦਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਮਾਇਆ ਲਈ ਕਰਨਾ ਹੋਰ ਚੀਜ਼ ਹੁੰਦੀ ਹੈ, ਮਾਇਆ ਤੋਂ ਰਹਿਤ ਹੋ ਕੇ ਕਰਨਾ ਹੋਰ ਚੀਜ਼ ਹੁੰਦੀ ਹੈ। ਨਿਸ਼ਕਾਮ ਜਿਹਾ ਕਰਮ ਕਰੇ ਇਨਸਾਨ, ਮਾਇਆ ਤਾਂ ਜੇ ਆਪਾਂ ਨਾ ਵੀ ਖਿਆਲ ਕਰੀਏ ਤਾਂ ਵੀ ਆ ਹੀ ਜਾਂਦੀ ਹੈ, ਜੇ ਖਿਆਲ ਕਰੋ ਤਾਂ ਵੀ ਆ ਜਾਂਦੀ ਹੈ। ਉਹ ਤਾਂ ਪਰਾਲਬਧ ਹੈ, ਇਹਨੇ ਤਾਂ ਪਿੱਛੇ ਤੁਰ ਹੀ ਆਉਣਾ ਤੁਹਾਡੇ। ਪਰਾਲਬਧ ਤਾਂ ਸਾਰਿਆਂ ਨੂੰ ਮਿਲੀ ਹੋਈ ਜਾਂਦੀ ਹੈ, ਕਿਹੜਾ ਬੰਦਾ ਦੁਨੀਆਂ ਅੰਦਰ ਜਿਹਨੂੰ ਪਰਾਲਬਧ ਨਹੀਂ ਮਿਲਦੀ ਉਹਦੀ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਇਹਦਾ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਕੀਰਤਨ ਕਰਦਾ, ਕਥਾ ਕਰਦਾ, ਧਿਆਨ ਤਾਂ ਕਰਨਾ ਸੀ ਮਹਾਰਾਜ ਦਾ, ਅਕਾਲ ਪੁਰਖ ਦਾ, ਧਿਆਨ ਕਰੀ ਬੈਠਾ ਮਾਇਆ ਦਾ, ਕਹਿੰਦਾ ਮੂੰਹ ਚੋਂ ਵਾਹਿਗੁਰੂ ਹੈ, ਜਿਨ ਮਨ ਹੋਰ ਮੁੱਖ ਹੋਰ ਕਾਂਢੇ ਕੱਚੇ ਆ, ਇਹਦਾ ਕਾਹਨੂੰ ਕਰਨਾ? ਇਹ ਤਾਂ ਫਿਰ ਧਿਆਨ ਹੀ ਪਰਮੇਸ਼ਰ ਦਾ ਕਰੋ, ਉਹਦਾ ਧਿਆਨ ਕਰਨ ਦੇ ਨਾਲ ਕਿਰਪਾ ਹੁੰਦੀ। ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਬਨ। ਪਿੰਗਲਾ, ਪਿੰਗਲਾ ਜਿਹਦੀਆਂ ਲੱਤਾਂ ਨਹੀਂ ਹੁੰਦੀਆਂ, ਉਹ ਆਦਮੀ ਪਹਾੜ ਉੱਤੇ ਕਿਵੇਂ ਭਵਨ ਹੁੰਦਾ ਚੜ੍ਹ ਸਕਦਾ, ਕਿਵੇਂ ਭਵਨ ਘਰ ਬਣਾ ਸਕਦਾ? ਉਹ ਤਾਂ ਉੱਥੇ ਜਾ ਹੀ ਨਹੀਂ ਸਕਦਾ। ਇਸੇ ਤਰ੍ਹਾਂ ਸਾਧਨਾ ਰੂਪੀ ਪੈਰਾਂ ਤੋਂ ਬਿਨਾਂ ਜੋ ਪਿੰਗਲਾ ਬੰਦਾ, ਉਹ ਪਹਾੜ ਵਾਂਗ ਚੱਲ ਪਰਮਾਤਮਾ ਵਿੱਚ ਕਿਸ ਤਰ੍ਹਾਂ ਆਪਣਾ ਘਰ ਬਣਾ ਸਕਦਾ ਭਵਨ? ਕਿਉਂਕਿ ਸਾਧਨਾ ਤੋਂ ਬਿਨਾਂ ਮਨੁੱਖ ਉਸ ਪਰਮਾਤਮਾ ਦੇ ਵਾਲੇ ਪਾਸੇ ਚੱਲ ਹੀ ਨਹੀਂ ਸਕਦਾ। ਇਸ ਕਰਕੇ ਸਾਧਨ ਹੋਣਾ ਜ਼ਰੂਰੀ ਹੈ, ਨਾਮ ਦਾ, ਬਾਣੀ ਦਾ, ਕੀਰਤਨ ਕਥਾ ਦਾ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਮਹਾਰਾਜ ਕਥਨ ਕਰਦੇ ਨੇ ਵੀ ਇਹ ਕਰੁਣਾ ਮਾਇਆ, ਕਰੁਣਾ ਕਿਰਪਾ ਦੇ ਮਾਇਆ ਹੁੰਦਾ ਸਰੂਪ। ਲਿਖਣ ਵਿੱਚ ਮੰਮੇ ਦਲਾਈਆਂ ਹੀ ਨੇ, ਮੈਂ ਬੋਲਣ ਨੂੰ ਮੈਂ ਨਹੀਂ ਬੋਲਣਾ। ਕਰੁਣਾ ਮਾਇਆ ਕਿਰਪਾ ਸਰੂਪ ਕਰਤਾਰ, ਮੈਂ ਤੁਹਾਡੇ ਅੱਗੇ ਦੀਨ ਮਨਾ ਹੋ ਕੇ ਬੇਨਤੀ ਕਰਦਾ ਜੀ, ਢੱਠੇ ਮਨ ਨਾਲ ਗਰੀਬੀ 'ਚ ਆ ਕੇ। ਇਹ ਜੀਵ ਤੁਹਾਡੀ ਕਿਰਪਾ ਨਾਲ ਸੰਸਾਰ ਸਮੁੰਦਰ ਤੋਂ ਤਰ ਸਕਦਾ। ਆਪਾਂ ਪਹਿਲਾਂ ਆਪਣੇ ਯਤਨ ਕਰਦੇ ਰਹਿੰਦੇ ਸਾਰੀ ਜ਼ਿੰਦਗੀ, ਮੈਂ ਕਰ ਦੂੰ ਮੈਂ ਉਹ ਕਰ ਲੂੰ, ਕੁਛ ਨਹੀਂ ਹੋਣਾ। ਜਦ ਤੱਕ ਆਪਾਂ ਉਹਦੀ ਸ਼ਰਨ ਵਿੱਚ ਨਹੀਂ ਡਿੱਗਦੇ ਉਦੋਂ ਤੱਕ ਕੁਛ ਨਹੀਂ ਹੋਣਾ। ਸ਼ਰਨ ਵਿੱਚ ਡਿੱਗਣਾ ਪੈਂਦਾ, ਇਹ ਵਾਹਿਗੁਰੂ ਮੈਂ ਤੇਰੀ ਸ਼ਰਨ ਹੈ, ਇਹ ਵਾਹਿਗੁਰੂ ਮੈਂ ਤੇਰੀ ਸ਼ਰਨ, ਇਹ ਮੇਰੇ ਕੀਤੇ ਹੋਏ ਕਰਤੱਬ ਤੇਰੇ ਬਰਾਬਰ ਕਿੱਥੇ ਪਹੁੰਚ ਸਕਦੇ ਨੇ। ਬੰਦਾ ਕਿੰਨਾ ਹੀ ਕੁਛ ਕਰ ਲਵੇ ਪਰ ਪਰਮਾਤਮਾ ਤੇ ਬਹੁਤ ਵੱਡਾ, ਫਿਰ ਕੀ ਕਰੀਏ? ਕਹਿੰਦੇ ਤੇਰੀ ਕਿਰਪਾ, ਨਾਨਕ ਤੁਮਰੀ ਕਿਰਪਾ ਤਰੈ, ਤੁਸੀਂ ਕਿਰਪਾ ਕਰੋਗੇ ਤਾਂ ਤਰਨਾ ਜੀ, ਮੇਰੇ ਤਾਂ ਕੋਈ ਹੱਥ ਵੱਸ ਹੀ ਨਹੀਂ ਹੈਗਾ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਜੋ ਅੰਗ ਸੰਗ ਹੋ ਕੇ ਜੀਵ ਦੀ ਸਹਾਇਤਾ ਕਰਦਾ ਹੈ ਉਹ ਵਾਹਿਗੁਰੂ ਨੇ ਚੇਤੇ ਹੀ ਨਹੀਂ ਆਉਂਦਾ। ਅੰਗ ਸੰਗ ਹੋ ਕੇ ਸਹਾਇਤਾ ਵਾਹਿਗੁਰੂ ਕਰਦਾ, ਵਾਹਿਗੁਰੂ ਹੀ ਚੇਤੇ ਨਹੀਂ ਆਉਂਦਾ। ਸੋ ਜਿਹੜੇ ਸੰਬੰਧੀ ਨੇ ਜਾਂ ਕਾਮ ਕ੍ਰੋਧ ਲੋਭ ਮਹੰਕਾਰ ਵੈਰੀ ਨੇ, ਉਹਨਾਂ ਨਾਲ ਇਹ ਪ੍ਰੀਤੀ ਕਰਦਾ ਰਹਿੰਦਾ। ਮਹਾਰਾਜ ਨੇ ਜਿਵੇਂ ਕਿਹਾ ਹਮਰੇ ਦੁਸ਼ਟ ਸਭ ਹੈ ਤੁਮ ਕਾਬੋ ਆਪ ਆਦ ਹੈ ਮੋਹ ਬਚਾਵੋ, ਉੱਥੇ ਨਿਰਾਪੁਰਾ ਇਹ ਤਾਂ ਨਹੀਂ ਕਿਹਾ ਵੀ ਉਹਨਾਂ ਦੁਸ਼ਟਾਂ ਨੂੰ ਮਾਰਨਾ, ਜੇ ਹੁਣ ਬੰਦੇ ਦਾ ਕੋਈ ਦੁਸ਼ਮਣ ਨਾ ਹੋਵੇ ਫਿਰ ਵੀ ਕਹਿਣਾ ਨਹੀਂ। ਕਾਮ ਕ੍ਰੋਧ ਲੋਭ ਮੋਹੰਕਾਰ ਸਾਡੇ ਦੁਸ਼ਮਣ ਨੇ, ਜਿਵੇਂ ਗੁਰੂ ਸਾਹਿਬ ਨੇ ਕਿਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਇਹੀ ਨਹੀਂ ਚਿੰਬੜੇ ਹੋਏ ਆਪਾਂ ਨੂੰ, ਕਾਮ ਕਰੋ ਲੋਭ ਮੋਹ ਹੰਕਾਰ ਆਦਿਕ, ਸੋ ਈਰਖਾ ਤ੍ਰਿਸ਼ਨਾ ਦਵੈਸ਼ ਆਦਿਕ, ਬਲੂਆ ਕੇ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ। ਸੋ ਜਿਵੇਂ ਰੇਤ ਦਾ ਘਰ ਪੱਕਾ ਨਹੀਂ ਹੁੰਦਾ, ਰੇਤੇ ਦਾ ਬਣਿਆ ਘਰ, ਬਲੂਆ ਬਲੂਆ ਰੇਤੇ ਨੂੰ ਕਹਿੰਦੇ, ਬਾਲੂ ਬਾਲੂ ਰੇਤੇ ਨੂੰ ਕਹਿੰਦੇ ਨੇ ਬੰਗਾਲ ਦੇ ਵਿੱਚ। ਸੋ ਇਸ ਕਰਕੇ ਜਿਉਂ ਬਾਲੂ ਗ੍ਰਹਿ ਨੀਰ ਬਹਾਵਣੇ, ਬੱਚੇ ਸਮੁੰਦਰ ਦੇ ਕਿਨਾਰੇ ਜਾਂਦੇ ਨੇ, ਇੱਕ ਪੈਰ ਜਿਹਾ ਰੱਖ ਕੇ ਉਹਦੇ 'ਤੇ ਮਿੱਟੀ ਪਾਈ ਜਾਂਦੇ, ਗਿੱਲੀ ਜਿਹੀ ਮਿੱਟੀ ਪਾ, ਥਾਪੜ ਕੇ ਉੱਤੇ ਤੱਕ ਵਿੱਚੋਂ ਹੌਲੀ ਇੱਕ ਦੇਣੇ ਪੈਰ ਬਾਹਰ ਕੱਢਦੇ, ਉਹ ਘਰ ਜਿਹਾ ਬਣ ਜਾਂਦਾ। ਉਹ ਜਦੋਂ ਕਿ ਉਹਨੂੰ ਸਮੁੰਦਰ ਦੀ ਛਾਲ ਆਉਂਦੀ, ਬੱਚੇ ਭੱਜ ਕੇ ਪਰੇ ਹੋ ਜਾਂਦੇ, ਉਹ ਛਾਲ ਸਾਰਾ ਘਰ ਜਿਹਾ ਰੋੜ ਕੇ ਲੈ ਜਾਂਦੀ, ਉਹਨੂੰ ਕਹਿੰਦੇ ਨੇ ਬਲੂਆ ਕੇ ਗ੍ਰਹਿ ਭੀਤਰ ਬਸੈ। ਕਹਿੰਦੇ ਬੰਦਾ ਵੀ ਇਹ ਮਿੱਟੀ ਦੇ ਘਰ ਸਰੀਰ ਦੇ ਵਿੱਚ ਵੱਸਦਾ ਅਤੇ ਅਚਾਨਕ ਹੀ ਢਹਿ ਜਾਂਦਾ। ਆਨੰਦ ਕੇਲ ਮਾਇਆ ਰੰਗ ਰਸੈ, ਇਸੇ ਤਰ੍ਹਾਂ ਜੀਵ ਪੰਜਾਂ ਤੱਤਾਂ ਰੂਪੀ ਰੇਤੇ ਦੇ ਘਰ 'ਚ ਸਰੀਰ ਬਣਾ ਕੇ ਵੱਸਦਾ ਅਤੇ ਮਾਇਆ ਦੇ ਰੰਗ ਵਿੱਚ ਰਸ ਕੇ ਆਨੰਦਦਾਇਕ ਕੇਲ ਹੁੰਦਾ, ਖੁਸ਼ੀਆਂ ਕਰੀ ਜਾਂਦਾ। ਆਨੰਦਦਾਇਕ ਮਾਇਆ ਦੇ ਰੰਗ ਵਿੱਚ ਕੇਲ ਹੁੰਦਾ ਖੇਡਾਂ ਦਾ, ਰਸ ਮਾਣਦਾ। ਦ੍ਰਿੜ ਕਰ ਮਨ ਹੈ, ਮਨ ਹੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ। ਮਨ ਦੇ ਯਕੀਨ ਨਾਲ ਇਹਨਾਂ ਮਾਇਆਵਿਕੀ ਪਦਾਰਥਾਂ ਨੂੰ ਪੱਕਿਆਂ ਕਰਕੇ ਮੰਨਦਾ, ਇਹ ਪਦਾਰਥ ਪੱਕੇ ਨੇ, ਇਹਨਾਂ ਨੂੰ ਸਦਾ ਰਹਿਣ ਵਾਲਾ ਜਾਣਦਾ। ਪਰ ਮੂਰਖ ਪੁਰਸ਼ ਨੂੰ ਜਿਹੜੀ ਮੌਤ ਚੇਤੇ ਹੀ ਨਹੀਂ, ਵੀ ਉਹ ਇਹ ਤਾਂ ਪੱਕੇ ਆ ਅਤੇ ਤੂੰ ਤਾਂ ਨਹੀਂ ਪੱਕਾ, ਆ ਤਾਂ ਪਹਾੜ ਤਾਂ ਪੱਕੇ ਨੇ, ਚਲੇ ਇਹ ਤਾਂ ਕਦੇ ਜਾਣਗੇ ਫੇਰ ਸਹੀ, ਅਤੇ ਤੂੰ ਤਾਂ ਹੁਣੇ ਚਲੇ ਜਾਣਾ, ਇਹ ਤੂੰ ਕਿੱਥੇ ਪੱਕਾ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾਂ ਲੋਭ ਧਰੋਹ। ਇਹ ਜਿਹੜੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਸ਼ੇ ਵਿਕਾਰ ਮਹਾਂ ਤੋਂ ਭਾਵ ਅਤਿ ਲੋਭ, ਜਿਹੜਾ ਤਕੜਾ ਧਰੋਹ ਹੁੰਦਾ, ਛਲ ਧੋਖੇਬਾਜ਼ੀਆਂ ਇਤਿਆਦਿਕ ਵਿਕਾਰਾਂ ਨੂੰ ਕਰਦਾ। 268 ਅੰਗ ਤੇ ਕਹਿੰਦੇ ਨੇ, ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਇਸੇ ਜੁਗਤੀ ਵਿੱਚ ਇਹਨਾਂ ਵਿਕਾਰਾਂ ਵਿੱਚ ਜੁੜਿਆ ਇਹਦੇ ਕਈ ਜਨਮ ਹੀ ਲੰਘੇ, ਕਰੋੜਾਂ ਹੀ ਜਨਮ ਲੰਘੇ। ਮਹਾਰਾਜ ਕਹਿੰਦੇ ਵਾਹਿਗੁਰੂ ਆਪਣੀ ਕਿਰਪਾ ਕਰਕੇ ਇਹਨੂੰ ਰੱਖ ਲਓ, ਅਸੀਂ ਬੇਨਤੀ ਕਰਦੇ। ਇਹ ਤਾਂ ਕਈ ਜਨਮ ਹੋ ਗਏ, ਕਹਿੰਦੇ ਇਹਨੂੰ ਮੈਂ ਹੁਣ ਜਿੱਤ ਜਾਣਾ, ਪਰ ਜਿੱਤਿਆ ਨਹੀਂ ਇਹ। ਊ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਵਾਹਿਗੁਰੂ ਤੁਸੀਂ ਸਵਾਮੀ ਹੋ, ਤੇਰੇ ਪਾਸ ਸਾਡੀ ਬੇਨਤੀ ਹੈ। ਇਹ ਜੀਓ ਜਿਹੜਾ ਜਿੰਦ ਹੈ ਅਤੇ ਪਿੰਡ ਸਰੀਰ ਆਦਿਕ ਹੈ, ਇਹ ਸਭ ਤੁਹਾਡੀ ਹੋਈ ਬਖਸ਼ੀ ਹੋਈ ਪੂੰਜੀ ਹੈ। ਮੈਂ ਤਾਂ ਤੁਹਾਡਾ ਬਹੁਤ ਰਿਣੀ ਹਾਂ, ਤੁਸੀਂ ਮੈਨੂੰ ਸਰੀਰ ਦਿੱਤਾ ਇੰਨਾ ਸੋਹਣਾ, ਇਹਦੇ ਅੰਦਰ ਜੋਤ ਰੱਖੀ ਹੈ, ਸੋ ਇਸ ਕਰਕੇ ਤੁਹਾਡੀ ਬੜੀ ਕਿਰਪਾ। ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ, ਇਹ ਤੇਰੀ ਕਿਰਪਾ। ਅਸੀਂ ਤਾਂ ਤੇਰਾ ਇਹੀ ਨਹੀਂ ਦੇਣ ਦੇ ਸਕਦੇ ਕਿ ਇੰਨਾ ਸੋਹਣਾ ਸਰੀਰ ਦੇ ਕੇ ਜੋਤ ਦੇ ਤੀ ਨਾਲ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਤੁਸੀਂ ਸਾਡੇ ਮਾਤਾ ਪਿਤਾ ਹੋ ਮਹਾਰਾਜ ਜੀ, ਅਤੇ ਤੁਸੀਂ ਸਾਨੂੰ ਸਰੀਰ ਜੋ ਦਿੱਤਾ, ਜੋਤ ਜੋ ਦਿੱਤੀ, ਅਸੀਂ ਤੁਹਾਡੇ ਬੱਚੇ ਹਾਂ। ਬਾਰਿਕ ਰਾਰੇ ਸਿਹਾਰੀ, ਔਰ ਤੁਮਰੀ ਕਿਰਪਾ ਕੱਕੇ ਦੇ ਪੈਰ ਚ ਰਾਰਾ, ਕਿਰਪਾ ਮੈਂ ਸੁਖ ਕਨੇਰੇ, ਤੁਹਾਡੀ ਬਖਸ਼ਿਸ਼ ਵਿੱਚ ਸਾਨੂੰ ਬਹੁਤੇ ਸੁੱਖ ਮਿਲ ਰਹੇ ਨੇ, ਬੜੀ ਕਿਰਪਾ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਹੇ ਵਾਹਿਗੁਰੂ, ਆਪ ਦਾ ਕੋਈ ਅੰਤ ਨਹੀਂ ਜਾਣ ਸਕਦਾ। ਹੇ ਭਗਵੰਤ ਜੀ, ਆਪ ਉੱਚਿਆਂ ਤੋਂ ਵੀ ਉੱਚੇ ਹੋ, ਉੱਚੇ ਜੋ ਸਾਰੇ ਉੱਚੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਆਦਿਕ ਮਾਇਆ, ਇਹਨਾਂ ਤੋਂ ਵੀ ਤੁਸੀਂ ਉੱਚੇ ਹੋ। ਸੋ ਆਮ ਤੌਰ 'ਤੇ ਜਦੋਂ ਸੰਗਤ ਅਰਦਾਸ ਕਰਨ ਖੜ੍ਹਦੀ ਹੈ, ਉਦੋਂ ਕਹਿਣਗੇ ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਸੇ ਉੱਚਾ ਭਗਵੰਤ। ਇੱਥੇ ਤਾਂ ਲਿਖਿਆ ਉੱਚੇ ਤੇ ਉੱਚਾ ਭਗਵੰਤ, ਆਮ ਸਾਡੇ ਸਾਰਿਆਂ ਦੇ ਮੂੰਹ 'ਤੇ ਹੀ ਚੜਿਆ ਹੋਇਆ ਉੱਚੇ ਸੇ, ਉਹ ਪਿੰਡਾਂ ਤੋਂ ਹੀ ਚੜਿਆ ਹੋਇਆ। ਪਿੰਡਾਂ ਵਿੱਚ ਹੁਣ ਵੀ ਲੋਕ ਉੱਚੇ ਸੇ ਉੱਚਾ ਭਗਵੰਤ ਹੀ ਕਹਿੰਦੇ ਨੇ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਇੱਕ ਆ ਜਿਹੜਾ ਤੁਮ ਤੇ ਪਾਠ ਹੈ, ਇਹਨੂੰ ਵੀ ਕਹਿੰਦੇ ਤੁਮਸੇ ਹੋਏ ਸੁਆਗਿਆਕਾਰੀ। ਚੰਗੇ ਭਲੇ ਸਿਆਣੇ ਗ੍ਰੰਥੀ ਵੀ ਇਹੀ ਕਹੀ ਜਾਂਦੇ ਹੁੰਦੇ ਨੇ, ਸਾਰੇ ਪੜ੍ਹੇ ਲਿਖੇ ਵੀ ਤੁਮਸੇ ਕਹੀ ਜਾਂਦੇ ਹੁੰਦੇ ਨੇ, ਕਿਉਂਕਿ ਪਤਾ ਨਹੀਂ ਪਾਠ ਕਿਹੜਾ ਲਿਖਿਆ ਉਹੀ ਬੋਲੋ। ਸੰਸਾਰ ਦੀ ਸਾਰੀ ਸਮੱਗਰੀ ਤੁਹਾਡੇ ਹੁਕਮ ਰੂਪੀ ਜਾਂ ਸੰਤਾਂ ਰੂਪੀ ਸੂਤਰ ਵਿੱਚ ਧਾਰੀ ਟਿਕੀ ਹੋਈ। ਜੋ ਸ੍ਰਿਸ਼ਟੀ ਆਪ ਜੀ ਤੋਂ ਪੈਦਾ ਹੋਈ ਹੈ, ਉਹ ਸਾਰੀ ਆਪ ਜੀ ਦੀ ਆਗਿਆਕਾਰੀ ਹੈ, ਤੁਹਾਡੀ ਆਗਿਆ ਵਿੱਚ, ਆਪ ਜੀ ਦੇ ਹੁਕਮ ਵਿੱਚ ਹੈ। ਜੋ ਵੀ ਸ੍ਰਿਸ਼ਟੀ ਹੋਈ ਹੈ ਸਾਰੀ, ਤੁਮ ਤੇ ਤੋਂ ਭਾਵ ਆਪ ਜੀ ਤੋਂ, ਆਪ ਜੀ ਦੀ ਆਗਿਆਕਾਰੀ ਮਾਇਆ ਤੋਂ ਹੀ, ਆਗਿਆਕਾਰੀ ਕਿੰਨੀ ਮਾਇਆ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਹਾਡੀ ਜੋ ਗਤ ਦੀ ਮਿਤ ਭਾਵ ਮਰਿਆਦਾ, ਉਹਨੂੰ ਤੁਸੀਂ ਆਪ ਹੀ ਜਾਣਦੇ ਹੋ। ਮਹਾਰਾਜ ਕਹਿੰਦੇ ਨੇ ਮੈਂ ਦਾਸ ਤਾਂ ਆਪ ਜੀ ਤੋਂ ਸਦਾ ਹੀ ਬਲਿਹਾਰ ਜਾਵਾਂ, ਮੈਂ ਸਦਾ ਹੀ ਤੁਹਾਡੇ ਤੋਂ ਕੁਰਬਾਨ ਜਾਵਾਂ ਜੀ, ਸਾਰਾ ਕੁਝ ਤੁਹਾਡੇ ਹੁਕਮ ਅਨੁਸਾਰ ਹੋ ਰਿਹਾ ਹੈ।